ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
SBS ਪੰਜਾਬੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਪੁਨੀਤ ਟਿੰਗਰਾ ਤੁਹਾਡੇ ਨਾਲ। ਆਸਟ੍ਰੇਲੀਆ 'ਚ ਅੱਜ ਕੱਲ੍ਹ ਇੱਕ ਟਰਮ ਬਹੁਤ ਯੂਜ਼ ਕੀਤੀ ਜਾ ਰਹੀ ਹੈ, EOFY, ਐਂਡ ਆਫ ਫਾਈਨੈਂਸ਼ੀਅਲ ਈਅਰ ਇਹਨੂੰ ਕਹਿੰਦੇ ਆ। ਯਾਨੀ ਕਿ ਇਹ ਜੋ ਸਾਲ ਹੈ ਫਾਈਨੈਂਸ਼ੀਅਲੀ ਖਤਮ ਹੋਣ ਜਾ ਰਿਹਾ ਹੈ 30 June 2025 ਨੂੰ, ਜਾਂ ਕਹਿ ਲਓ ਕਿ ਹੋ ਹੀ ਚੁੱਕਾ ਹੈ। ਸੋ ਨਵਾਂ ਸਾਲ 1 July ਤੋਂ ਸ਼ੁਰੂ ਹੋ ਜਾਣਾ ਔਰ ਸਾਰਿਆਂ ਨੇ ਭੱਜਣਾ ਟੈਕਸ ਫਾਈਲ ਕਰਨ ਵਾਸਤੇ, ਟੈਕਸ ਰਿਟਰਨ ਵਾਸਤੇ, GST ਫਾਈਲ ਕਰਨ ਵਾਸਤੇ। ਸੋ ਸਾਨੂੰ ਕਿਹੜੀਆਂ ਕਿਹੜੀਆਂ ਗੱਲਾਂ ਦਾ ਇਸ ਵਕਤ ਧਿਆਨ ਰੱਖਣਾ ਚਾਹੀਦਾ ਹੈ, ਇਹ ਦੱਸਣ ਲਈ ਸਾਡੇ ਨਾਲ ਆ ਚੁੱਕੇ ਨੇ ਅਕਾਊਂਟੈਂਟ ਪੁਨੀਤ ਸਿੰਘ ਜੀ। ਸੋ ਪੁਨੀਤ ਜੀ, ਸਵਾਗਤ ਹੈ SBS ਪੰਜਾਬੀ ਤੇ ਸਾਹਮਣੇ ਵੀ ਹੈ ਪੁਨੀਤ, ਕੀ ਹਾਲ ਚਾਲ ਨੇ?
ਸਤਿ ਸ਼੍ਰੀ ਅਕਾਲ ਪੁਨੀਤ, ਬਹੁਤ ਵਧੀਆ, ਥੈਂਕ ਯੂ ਫੋਰ ਇਨਵਾਈਟਿੰਗ ਅਸ ਹੇਅਰ। SBS ਪੰਜਾਬੀ ਦੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਸੋ ਸ਼ੁਰੂਆਤ ਦੇ ਵਿੱਚ ਹੀ ਕੀ ਕਹਿਣਾ ਚਾਹੋਗੇ ਸਾਡੇ ਸਰੋਤਿਆਂ ਨੂੰ, ਜਾਂ ਫਿਰ ਜਿੱਥੇ ਵੀ ਇਹ ਪੋਡਕਾਸਟ 'ਚ ਜੋ ਸਰੋਤੇ ਸੁਣਨਗੇ, ਸੋ EOFY ਕੀ ਚੀਜ਼ ਹੈ ਤੇ ਕਿੰਨਾ ਚੀਜ਼ਾਂ ਦਾ ਧਿਆਨ ਰੱਖਣਾ ਇਹਨਾਂ ਦਿਨਾਂ ਦੇ ਦੌਰਾਨ?
ਬੇਸਿਕਲੀ ਐਂਡ ਆਫ ਫਾਈਨੈਂਸ਼ੀਅਲ ਈਅਰ 'ਚ ਤੁਸੀਂ ਇੱਕ ਚੀਜ਼ ਦਾ ਧਿਆਨ ਰੱਖਣਾ ਕਿ ਇਹ ਟਾਈਮ ਹੁੰਦਾ ਜਿਹੜੇ ਲਾਸਟ ਤੇ 2 ਹਫ਼ਤੇ ਜਾਂ 1 ਹਫ਼ਤਾ ਰਹਿ ਗਿਆ, ਰਿਕਾਰਡ ਕੀਪਿੰਗ, ਆਪਣੀਆਂ ਰਿਸਿਪਟਸ ਨੂੰ ਦਰੁਸਤ ਕਰ ਲਓ, ਰਿਕਾਰਡ ਕਰ ਲਓ ਪੂਰਾ ਸਾਲ ਤੁਸੀਂ ਖਰਚੇ ਕੀਤੇ ਹੁੰਦੇ ਨੇ ਆਪਣੇ ਜੋਬ ਦੇ ਰਿਲੇਟਡ, ਐਂਡ ਆਹੀ ਟਾਈਮ ਹੁੰਦਾ ਜਿਸ ਲਈ ਤੁਸੀਂ ਉਹਨੂੰ ਰਿਕਾਰਡ ਕੀਪ ਕਰਕੇ ਆਪਣੇ ਅਕਾਊਂਟੈਂਟ ਨਾਲ ਅਪਾਇੰਟਮੈਂਟ ਲੈ ਕੇ ਤੁਸੀਂ ਟੈਕਸ ਰਿਟਰਨ ਲੌਂਚ ਕਰ ਸਕਦੇ ਹੋ। ਜੇ ਤੁਹਾਡੀ ਰਿਕਾਰਡ ਕੀਪਿੰਗ ਅੱਛੀ ਹੈ, ਤੁਹਾਡਾ ਰਿਫੰਡ ਵੀ ਵਧੀਆ ਆਏਗਾ।
ਸੋ 1 July ਤੋਂ ਨਾਲ ਦੀ ਨਾਲ ਸ਼ੁਰੂ ਹੋ ਜਾਂਦਾ ਕਿ ਹਾਂ ਟੈਕਸ ਰਿਟਰਨ ਫਾਈਲ ਕਰ ਸਕਦੇ ਹਾਂ। ਸੋ ਤੁਹਾਡਾ ਕੀ ਮੰਨਣਾ ਹੈ, ਸਾਰਿਆਂ ਨੂੰ ਨਾਲ ਦੀ ਨਾਲ ਪਹਿਲੇ ਹਫ਼ਤੇ ਹੀ ਭੱਜ ਜਾਣਾ ਚਾਹੀਦਾ ਕਿ ਹਾਂ ਟੈਕਸ ਰਿਟਰਨ ਬਸ ਮੈਂ ਲੌਂਚ ਕਰਦਾ, ਜਾਂ ਫਿਰ ਵੇਟ ਕਰਨੀ ਚਾਹੀਦੀ ਹੈ ਥੋੜ੍ਹੀ?
ਦੇਖੋ ਜੀ, ਲੋਕ ਡੈਫੀਨੇਟਲੀ ਜਾਣਦੇ ਨੇ ਕਿਉਂਕਿ ਦੇ ਨੀਡ ਮਨੀ, ਉਹਨਾਂ ਨੂੰ ਰਿਟਰਨ ਕਰਵਾਉਣਾ ਹੁੰਦਾ, ਬਟ ਆਈ ਵੁੱਡ ਡੈਫੀਨੇਟਲੀ ਐਡਵਾਈਜ਼ ਕਿ ਮੈਂ ਉਹਨਾਂ ਨੂੰ ਡੈਫੀਨੇਟਲੀ ਇਹ ਸਲਾਹ ਦੇਵਾਂਗਾ ਕਿ 14th July ਤੋਂ ਪਹਿਲਾਂ ਟੈਕਸ ਰਿਟਰਨ ਲੌਂਚ ਨਾ ਕਰਨ। ਉਹਦਾ ਕਾਰਨ ਹੈਗਾ ਕਿ ਤੁਹਾਡੀ ਜਿਹੜੀ ਇਨਕਮ ਹੁੰਦੀ ਹੈ ਉਹਨੂੰ ਪ੍ਰੀਫਿਲ ਹੁੰਦੇ ਟਾਈਮ ਲੱਗਦਾ, ਬੈਂਕ ਦਾ ਜਿਹੜਾ ਇੰਟਰਸਟ ਹੁੰਦਾ ਉਹਨੂੰ ਪ੍ਰੀਫਿਲ ਹੁੰਦੇ ਟਾਈਮ ਲੱਗਦਾ। ਸੋ ATO ਨੇ ਤੁਹਾਡੇ ਇੰਪਲੋਇਰ ਨੂੰ, ਬੈਂਕਸ ਨੂੰ ਜਾਂ ਔਰ ਅਥੋਰਿਟੀਜ਼ ਨੂੰ 14th July ਦਾ ਟਾਈਮ ਦਿੱਤਾ ਹੁੰਦਾ। ਇਨ ਮਾਈ ਓਪੀਨੀਅਨ ਤੁਸੀਂ ਆਪਣਾ ਟੈਕਸ ਰਿਟਰਨ ਜਿਹੜਾ ਹੈਗਾ ਵੇਟ ਕਰੋ 2 ਹਫ਼ਤੇ, ਐਂਡ ਆਫਟਰ 14th July ਤੁਸੀਂ ਇਹਨੂੰ ਲੌਂਚ ਕਰੋ।
ਸੋ ਕਿੰਨਾ ਕਿੰਨਾ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਇਸ ਵਕਤ, ਕਿ ਅਗਰ ਆਪਾਂ ATO ਦੇ ਹਿਸਾਬ ਦੇ ਨਾਲ ਦੇਖੀਏ, ਸੋ ATO ਕੀ ਦੇਖ ਰਿਹਾ ਇਸ ਵਕਤ, ਕਿਸ ਚੀਜ਼ ਉੱਤੇ ਜ਼ਿਆਦਾ ਨਜ਼ਰ ਹੈ ATO ਦੀ?
ਦੇਖੋ ਜੀ, ATO ਜਿਵੇਂ AI ਅਡੈਪਟ ਹੋ ਗਿਆ ਹਰ ਜਗ੍ਹਾ, ATO ਡੈਫੀਨੇਟਲੀ ਐਤਕੀ 4 ਏਰੀਆਜ਼ ਨੂੰ ਟਾਰਗੇਟ ਕਰ ਰਿਹਾ। ਪਹਿਲਾ ਹੈਗਾ ਕਿ ਤੁਹਾਡਾ ਵਰਕ ਰਿਲੇਟਡ ਐਕਸਪੈਂਸਿਸ, ਮੇਕ ਸ਼ੋਰ ਕਰੋ ਕਿ ਤੁਹਾਡੇ ਜਿਹੜੇ ਇਨਵੋਇਸਿਸ ਨਾ ਰਿਸਿਪਟਸ ਉਹ ਜ਼ਰੂਰ ਹੋਵੋ, ਅਗਰ ਉਹ ਹੈਗੀਆਂ ਡੈਫੀਨੇਟਲੀ ਤੁਸੀਂ ਕਲੇਮ ਕਰ ਸਕਦੇ ਹੋ, ਅਗਰ ਨਹੀਂ ਹੈਗੀਆਂ ਆਈ ਵੁੱਡ ਡੈਫੀਨੇਟਲੀ ਰਿਕੁਐਸਟ ਕਿ ਤੁਸੀਂ ਨਾ ਕਲੇਮ ਕਰੋ ਉਸ ਚੀਜ਼ ਨੂੰ ਜਿਹਦੀ ਰਿਸਿਪਟ ਨਹੀਂ ਹੈਗੀ। ਦੂਸਰਾ ਹੈਗਾ ਬਹੁਤ ਪਾਪੂਲਰ ਰੈਂਟਲ ਪ੍ਰੋਪਰਟੀ ਐਕਸਪੈਂਸ, ਬਹੁਤ ਸਾਰੀ ਆਪਣੀ ਕਮਿਊਨਿਟੀ ਭਾਈਚਾਰੇ ਐਕਸਪੈਂਸਿਸ ਜਿਹੜੇ ਹੁੰਦੇ ਨੇ ਵੇਗ ਹੁੰਦੇ ਨੇ, ਕਈ ਵਾਰ ਰਿਪੇਅਰਸ ਮੇਨਟੇਨੈਂਸ ਨਹੀਂ ਹੁੰਦੇ, ਉਹ ਕਲੇਮ ਕਰਦੇ ਨੇ। ਰਿਪੋਰਟ ਜਿਹੜੀ ਇਨਕਮ ਹੁੰਦੀ ਹੈ ਰੈਂਟਲ ਪ੍ਰੋਪਰਟੀ ਦੀ, ਉਹ ਗਲਤ ਰਿਪੋਰਟ ਹੋਈ ਹੁੰਦੀ ਹੈ। ਸੋ ਦੈਟ ਇਜ਼ ਆਲਵੇਜ਼ ਏ ਪ੍ਰੋਬਲਮ। ATO ਇਸ ਵਾਰ ਉਹਨੂੰ ਕਾਫ਼ੀ ਸਟ੍ਰਿਕਟ ਲੈ ਕੇ ਚੱਲ ਰਿਹਾ। ਤੀਸਰਾ ਹੈਗਾ ਸਾਈਡ ਹਸਲਰਸ, ਗਿਗ ਇਕੋਨਮੀ ਜਿਹਨੂੰ ਆਪਾਂ ਕਹੀਦਾ, ਉਬਰ ਹੋ ਗਿਆ, Airbnb ਹੋ ਗਿਆ, OnlyFans ਹੋ ਗਏ, ਇਹ ਸਾਰੀ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਸਾਰੀਆਂ ਰਿਪੋਰਟ ਹੋ ਰਹੀਆਂ ATO ਨੂੰ। ਮੇਕ ਸ਼ੋਰ ਤੁਸੀਂ ਆਪਣੇ ਟੈਕਸ ਰਿਟਰਨ 'ਚ ਇਹ ਚੀਜ਼ਾਂ ਐਡ ਕਰੋ, ਕਿਉਂਕਿ ਉਬਰ ਵੀ ਆਪਣਾ ਡੇਟਾ ਸ਼ੇਅਰ ਕਰਦਾ ATO ਨਾਲ। ਸੋ ਜੇਕਰ ਤੁਸੀਂ ਇਨਕਮ ਅਰਨ ਕੀਤੀ ਹੈ, ਰਿਪੋਰਟ ਨਹੀਂ ਕਰ ਰਹੇ, ਡੈਫੀਨੇਟਲੀ ATO ਤੁਹਾਨੂੰ ਕਰੈਕਡਾਊਨ ਕਰੇਗਾ ਔਰ ਤੁਹਾਡੇ 'ਤੇ ਆਡਿਟ ਵੀ ਕਰ ਸਕਦਾ ਹੈ। ਐਂਡ ਲਾਸਟ ਬਟ ਨੋਟ ਲੀਸਟ, ਕ੍ਰਿਪਟੋ ਕਰੰਸੀ ਐਂਡ ਸ਼ੇਅਰਸ। ਸੋ ਜਿਹੜਾ ਵੀ ਪਲੈਟਫਾਰਮ ਤੁਸੀਂ ਯੂਜ਼ ਕਰਦੇ ਹੋ, ਕੋਇਨ ਬੇਸ, ਕੋਇਨ ਸਪੋਟ, ਬਾਇਨੈਂਸ, ਕੋਈ ਵੀ ਪਲੈਟਫਾਰਮ, ਚਾਹੇ ਇਹ ਆਸਟ੍ਰੇਲੀਆ 'ਚ ਹੈਗਾ, ਚਾਹੇ US 'ਚ ਹੈਗਾ, ਕੋਈ ਵੀ ਪਲੈਟਫਾਰਮ ਹੈਗਾ, ਮੇਕ ਸ਼ੋਰ ਕਰੋ ਤੁਸੀਂ ਉਹਨੂੰ ਰਿਪੋਰਟ ਕਰੋ, ਚਾਹੇ ਲੋਸ ਹੈਗਾ ਚਾਹੇ ਪ੍ਰੋਫਿਟ ਹੈਗਾ, ਆਪਣੇ ਅਕਾਊਂਟੈਂਟ ਨਾਲ ਗੱਲ ਕਰੋ ਔਰ ਮੇਕ ਸ਼ੋਰ ਕਰੋ ਤੁਸੀਂ ਉਹ ਸਾਰਾ ਦਾ ਸਾਰਾ ਬਿਊਰਾ ਆਪਣੇ ਅਕਾਊਂਟੈਂਟ ਨੂੰ ਦਿਓ।
ਸੋ ਇਸ ਦੇ ਵਿੱਚ ਸੋਸ਼ਲ ਮੀਡੀਆ ਤੋਂ ਜੋ ਅਰਨ ਹੋਇਆ ਹੁੰਦਾ ਉਹ ਵੀ ਆ ਜਾਂਦਾ ਇਸ ਦੇ ਵਿੱਚ?
ਐਬਸੋਲੂਟਲੀ, ਜਿਹੜੇ ਵੀ ਫ੍ਰੀਲਾਂਸਰਸ ਹੈਗੇ ਗਿਗ ਇਕੋਨਮੀ ਦੇ ਸਾਰੇ, ਚਾਹੇ ਤੁਹਾਨੂੰ ਨੋਨ ਮੋਨੀਟਰੀ ਫਾਰਮ 'ਚ ਵੀ ਗਿਫਟਸ ਮਿਲੇ ਹੋਏ ਨੇ, ਉਹ ਵੀ ਤੁਹਾਨੂੰ ਡਿਕਲੇਅਰ ਕਰਨੇ ਪੈਂਦੇ ਨੇ। ਜੇ ਮੰਨ ਲਓ ਤੁਸੀਂ ਕਿਸੇ ਦਾ ਪ੍ਰਮੋਸ਼ਨ ਕਰਨ ਜਾ ਰਹੇ ਹੋ ਐਂਡ ਤੁਹਾਨੂੰ ਨੋਨ ਮੋਨੀਟਰੀ ਫਾਰਮ 'ਚ ਕੋਈ ਚੀਜ਼ ਦਿੱਤੀ ਜਾਂਦੀ ਹੈ, ਦੈਟ ਇਜ਼ ਆਲਸੋ ਨੀਡ ਟੂ ਬੀ ਪ੍ਰੈਜੈਂਟਡ ਟੂ ਦਾ ATO ਕਿ ਹਾਂ ਵੀ ਉਹਦੀ ਮੋਨੀਟਰੀ ਵੈਲਿਊ ਕਿੰਨੀ ਹੈਗੀ ਹੈ।
ਪਰ ਇਮੇਜਿਨ ਜਿਵੇਂ ਆਪਾਂ ਦੇਖ ਰਹੇ ਹਾਂ ਅੱਜ ਕੱਲ੍ਹ ਟਿਕਟੋਕ ਦੇ ਉੱਤੇ, ਇੰਸਟਾਗ੍ਰਾਮ ਦੇ ਉੱਤੇ ਬਹੁਤ ਸਾਰੇ ਇਨਫਲੂਐਂਸਰਸ ਬਣੇ ਹੋਏ ਨੇ ਜੋ ਜਾ ਕੇ ਰੈਸਟੋਰੈਂਟਸ ਪ੍ਰਮੋਟ ਕਰਦੇ ਨੇ, ਰੈਸਟੋਰੈਂਟਸ ਵਾਲੇ ਉਹਨਾਂ ਨੂੰ ਖਾਣਾ ਖਵਾ ਦਿੰਦੇ ਨੇ।
ਕਰੈਕਟ,
ਸੋ ਦੈਟ ਇਜ਼ ਆਲਸੋ ਕਮਸ ਅੰਡਰ ਮੋਨੀਟਰੀ।
ਇਟ ਇਜ਼ ਆਲਸੋ ਕਮਸ ਅੰਡਰ ਨੋਨ ਮੋਨੀਟਰੀ ਫਾਰਮ। ਯੂ ਹੈਵ ਟੂ ਬੀ ਮੇਕ ਸ਼ੋਰ ਦੈਟ ਯੂ ਹੈਵ ਅ ਪ੍ਰੋਪਰ ਜਸਟੀਫਿਕੇਸ਼ਨ, ਬਿਕੋਜ਼ ਤੁਹਾਨੂੰ ਇਨ ਰਿਟਰਨ ਬੈਨੀਫਿਟ ਮਿਲ ਰਿਹਾ। ਸੋ ਆਈ ਵੁੱਡ ਸੇ ਬਹੁਤ ਸਾਰੇ ਐਸੇ ਟਿਕਟੋਕ ਦੇ ਇਨਫਲੂਐਂਸਰ ਨੇ ਜੋ ਚਾਰਜ ਕਰਦੇ ਨੇ, ਆਈ ਡੋਂਟ ਥਿੰਕ ਸੋ ਖਾਣਾ ਖਾਣ ਵਾਲੇ ਘੱਟ ਹੀ ਹੋਣਗੇ, ਬਟ ਡੈਫੀਨੇਟਲੀ ਚਾਰਜ ਕਰਨ ਵਾਲੇ ਜ਼ਿਆਦਾ ਨੇ,
ਖਾਣਾ ਨਾਲ
ਮਿਲ ਜਾਂਦਾ ਹਾਂ ਉਹ ਚਲੋ ਉਹ ਤਾਂ ਹੋਸਪਿਟੈਲਿਟੀ ਆਪਣਾ ਨਾ, ਬਟ $800, $1,000 ਜਾਂ $1,500 ਜੋ ਵੀ ਚਾਰਜ ਕਰਦੇ ਨੇ, ਦੈਟ ਇਜ਼ ਆਲਸੋ ਟੈਕਸੇਬਲ ਇਨਕਮ, ਉਹ ਤੁਹਾਨੂੰ ਡੈਫੀਨੇਟਲੀ ਆਪਣੇ ਟੈਕਸ ਰਿਟਰਨ 'ਚ ਡਿਕਲੇਅਰ ਕਰਨੀ ਚਾਹੀਦੀ ਹੈ।
ਸੋ ਯੂਜ਼ਰਸ ਨੂੰ ਲੌਜ ਕਰਦੇ ਹੋਏ ਕਿੰਨਾ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ, ਕੀ ਉਹਨਾਂ ਨੂੰ ਅਕਾਊਂਟੈਂਟ ਦੇ ਕੋਲ ਜਾਣਾ ਚਾਹੀਦਾ ਜਾਂ ਫਿਰ ਖੁਦ ਵੀ ਉਹ ਕਰ ਸਕਦੇ ਨੇ?
ਦੇਖੋ ਜੀ, ਜੇ ਤਾਂ ਸਿੰਪਲ ਸਟ੍ਰੇਟ ਫੋਰਵਰਡ ਹੈ ਉਹ ਆਪ ਵੀ ਲੌਂਚ ਕਰ ਸਕਦੇ ਨੇ, ਆਸਟ੍ਰੇਲੀਆ 'ਚ ਬਹੁਤ ਵਧੀਆ ਸਿਸਟਮ ਰੱਖਿਆ ਹੋਇਆ ਇਹਨਾਂ ਨੇ ਮਾਈਗੈਵ ਦਾ, ਤੁਸੀਂ ਡੈਫੀਨੇਟਲੀ ਆਪਣਾ ਟੈਕਸ ਰਿਟਰਨ ਆਪ ਵੀ ਲੌਂਚ ਕਰ ਸਕਦੇ, ਦੇਰ ਇਜ਼ ਨੋ ਪ੍ਰੋਬਲਮ। ਬਟ ਜੇਕਰ ਕੋਈ ਤੁਹਾਡਾ ਕੰਪਲੈਕਸ ਮੈਟਰ ਹੈ, ਸੱਚ ਐਜ਼ ਤੁਹਾਡੀ ਸਾਈਡ ਹਸਲ ਤੋਂ ਇਨਕਮ ਆ ਰਹੀ ਹੈ, ਉਬਰ ਤੋਂ ਇਨਕਮ ਆ ਰਹੀ ਹੈ, ਜੀ ਐਸ ਟੀਆਂ ਲੌਂਚ ਕਰਨ ਵਾਲੀਆਂ, ਜਾਂ ਤੁਹਾਡੇ ਰੈਂਟਲ ਪ੍ਰੋਪਰਟੀ ਟੈਕਸ ਰਿਟਰਨਸ ਨੇ, ਜਾਂ ਤੁਸੀਂ ਕੋਈ ਐਜੂਕੇਸ਼ਨ ਕੀਤੀ ਹੈ ਉਹਦੇ ਐਕਸਪੈਂਸ ਕਲੇਮ ਕਰਨੇ ਨੇ, ਤਾਂ ਤੁਹਾਨੂੰ ਨਹੀਂ ਪਤਾ ਲੱਗ ਰਿਹਾ ਕਿ ਐਜੂਕੇਸ਼ਨ ਐਕਸਪੈਂਸ ਕਲੇਮ ਹੋ ਸਕਦੇ ਕਿ ਨਹੀਂ ਹੋ ਸਕਦੇ, ਡੈਫੀਨੇਟਲੀ ਯੂ ਕੈਨ ਸੀਕ ਐਨ ਅਕਾਊਂਟੈਂਟ।
ਸੋ ਆਪਾਂ ਜੀ ਐਸ ਟੀ ਵੱਲ ਪਾਸੇ ਵੀ ਆਉਂਦੇ ਹਾਂ, ਕਿਉਂਕਿ ਤਿੰਨ ਤਿੰਨ ਮਹੀਨੇ ਕੁਆਟਰਲੀ ਜੀ ਐਸ ਟੀ ਵੀ ਜਾਂਦੀ ਹੈ, ਜਿਵੇਂ ਤੁਸੀਂ ਗਿਗ ਇਕਾਨਮੀ ਦੀ ਗੱਲਬਾਤ ਕੀਤੀ, ਚਾਹੇ ਉਹ ਉਬਰ ਈਟਸ ਦੇ ਨੇ, ਚਾਹੇ ਉਹ ਉਬਰ ਚਲਾ ਰਹੇ ਨੇ, ਚਾਹੇ ਡੀਡੀ ਚਲਾ ਰਹੇ ਨੇ, ਸਾਈਡ ਹਸਲ ਨੇ, ਸੋ ਉਹਨਾਂ ਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਜਾਂ ਫਿਰ ਕਿਹੜੇ ਐਕਸਪੈਂਸ ਉਹ ਪਾ ਸਕਦੇ ਨੇ?
ਦੇਖੋ ਜੀ, ਆਈ ਵਿਲ ਡੈਫੀਨਟਲੀ ਆਨਸਰ ਦਿਸ ਪੁਨੀਤ ਜੀ, ਬਟ ਉਸ ਤੋਂ ਪਹਿਲਾਂ ਇੱਕ ਬਹੁਤ ਇੰਪੋਰਟੈਂਟ ਚੀਜ਼ ਹੈ, ਜੀ ਐਸ ਟੀ ਦਾ ਬਹੁਤ ਵੱਡੇ ਲੈਵਲ 'ਤੇ ਫਰੋਡ ਹੋਇਆ ਇਨ ਲਾਸਟ 1.5 ਈਅਰ ਏ ਟੀ ਓ ਨਾਲ, ਇਟਸ ਲਾਈਕ ਨੀਅਰਲੀ $4.2 billion ਦਾ ਫਰੋਡ ਇਫ ਆਈ ਸੇ ਔਨ ਦਾ ਨਿਊਜ਼, ਬਟ ਇਹਦਾ ਮੇਨ ਕਾਰਨ ਹੈਗਾ ਕਿ ਅਵੇਅਰਨੈਸ ਨਹੀਂ ਹੈਗੀ। ਸੋ ਆਈ ਵੁੱਡ ਡੈਫੀਨਟਲੀ ਸੇ ਕਿ ਤੁਸੀਂ ਉਹ ਚੀਜ਼ ਦਾ ਹੀ ਕ੍ਰੈਡਿਟ ਲੈ ਸਕਦੇ ਹੋ, ਟੈਕਸ ਰਿਫੰਡ ਜੀ ਐਸ ਟੀ ਰਿਫੰਡ ਲੈ ਸਕਦੇ ਹੋ ਜਿਹਦਾ ਤੁਸੀਂ ਪਰਚੇਜ਼ ਕੀਤਾ। ਜੇਕਰ ਤੁਸੀਂ ਕਾਰ, ਜਿਵੇਂ ਮੰਨ ਲਓ ਤੁਸੀਂ ਫਰੈਂਡ ਕੋਲੋਂ ਕਾਰ ਲਿੱਤੀ ਹੈ, ਉਹ ਫਰੈਂਡ ਜੀ ਐਸ ਟੀ ਰਜਿਸਟਰ ਹੈ ਹੀ ਨਹੀਂ, ਤਾਂ ਤੁਸੀਂ ਜੀ ਐਸ ਟੀ ਰਜਿਸਟਰ ਕਰ, ਤੁਸੀਂ ਜੀ ਐਸ ਟੀ ਕਿਵੇਂ ਕਲੇਮ ਕਰ ਸਕਦੇ? ਜੇਕਰ ਤੁਸੀਂ ਜੀ ਐਸ ਟੀ ਪੇ ਹੀ ਨਹੀਂ ਕੀਤੀ ਤਾਂ ਤੁਸੀਂ ਕਲੇਮ ਨਹੀਂ ਕਰ ਸਕਦੇ। ਸੋ ਇਨਪੁੱਟ ਕ੍ਰੈਡਿਟ ਤੁਸੀਂ ਤਾਂ ਹੀ ਕਲੇਮ ਕਰ ਸਕਦੇ ਹੋ ਜੇਕਰ ਤੁਸੀਂ ਪੇ ਕੀਤਾ। ਤੁਸੀਂ ਪ੍ਰਾਈਵੇਟ ਸੇਲ ਤੋਂ ਗੱਡੀ ਲਿੱਤੀ ਹੈ ਜਾਂ ਮੰਨ ਲਓ ਡੀਲਰ ਤੋਂ ਲਿੱਤੀ ਹੈ, ਐਜ਼ ਲੌਂਗ ਐਜ਼ ਤੁਸੀਂ ਜੀ ਐਸ ਟੀ ਪੇ ਕੀਤੀ ਹੈ ਤੁਸੀਂ ਕਲੇਮ ਕਰ ਸਕਦੇ ਹੋ। ਜੇਕਰ ਜੀ ਐਸ ਟੀ ਨਹੀਂ ਪੇ ਕੀਤੀ ਤੁਸੀਂ ਉਹਨੂੰ ਕਲੇਮ ਨਹੀਂ ਕਰ ਸਕਦੇ, ਏ ਟੀ ਓ ਬਹੁਤ ਜ਼ਿਆਦਾ ਸਟ੍ਰਿਕਟ ਹੈ।
ਸੋ ਇੱਕ ਮੈਂ ਦੇਖਿਆ ਪਿੱਛੇ ਜੇ ਬਹੁਤ ਵਾਰੀ ਇਹ ਹੁੰਦਾ ਕਿ ਜਦੋਂ ਜੂਨ ਦਾ ਮਹੀਨਾ ਆ ਜਾਂਦਾ ਬਹੁਤ ਸਾਰੇ ਬਿਜ਼ਨਸ ਓਨਰਸ ਨੇ ਉਹ ਕਹਿੰਦੇ ਨੇ ਕਿ ਅਸੀਂ ਗੱਡੀ ਚੇਂਜ ਕਰਨੀ ਹੈ, ਹੁਣ ਉਹਦੇ ਪਿੱਛੇ ਦੀ ਕਹਾਣੀ ਕੀ ਹੁੰਦੀ ਹੈ?
ਦੇਖੋ ਜੀ, ਅਵੇਅਰਨੈਸ ਨਹੀਂ ਹੈਗੀ ਅਜੇ ਵੀ। ਓਨੈਸਟਲੀ ਕਹਾਂ, ਅਗਰ ਮੇਰੇ ਕੋਲ ਕਲਾਇੰਟ ਆਉਂਦਾ ਉਹ ਮੈਨੂੰ ਕਹਿੰਦਾ ਮੈਨੂੰ ਗੱਡੀ ਲੈਣੀ ਹੈ, ਮੈਂ ਆਪਣੀ ਕੰਪਨੀ ਦੇ ਨਾਂ 'ਤੇ ਲੈਣੀ ਹੈ, ਉਹਨਾਂ ਨੂੰ ਇੱਕ ਟਰਮ ਦਾ ਪਤਾ ਹੀ ਨਹੀਂ ਹੋਏਗਾ, FBT ਜਿਹਨੂੰ ਕਹਿੰਦੇ ਹਾਂ ਫ੍ਰਿੰਜ ਬੈਨੀਫਿਟ ਟੈਕਸ। ਆਪਣੀ ਕਮਿਊਨਿਟੀ ਬਸ ਉਹ ਅਵੇਅਰਨੈਸ ਨਹੀਂ ਹੈਗੀ ਕਿ ਬਈ ਆਪਾਂ ਗੱਡੀ ਲੈ ਲੈਂਦੇ ਹਾਂ ਅਤੇ ਆਪਾਂ ਗੱਡੀ ਕਲੇਮ ਕਰ ਲਾਂਗੇ ਟੈਕਸ ਰਿਟਰਨ 'ਚ, ਆਪਣਾ ਟੈਕਸ ਘੱਟ ਹੋ ਜਾਏਗਾ, ਬਟ ਉਹਨਾਂ ਨੂੰ ਇਹ ਨਹੀਂ ਪਤਾ ਕਿ ਕਿਆ ਉਹ ਗੱਡੀ ਆਪਣੇ ਆਫਿਸ 'ਚ ਖੜਾ ਰਹੇ ਨੇ। ਜੇਕਰ ਉਹ ਗਰਾਜ 'ਚ ਖੜਾ ਰਹੇ ਨੇ ਤਾਂ ਡੈਫੀਨੇਟਲੀ ਉਹਨਾਂ ਨੂੰ FBT ਇੰਪਲੀਕੇਟ ਹੁੰਦਾ, ਫ੍ਰਿੰਜ ਬੈਨੀਫਿਟ ਟੈਕਸ। ਅਗਰ ਮੰਨ ਲਓ ਇੱਕ ਐਗਜ਼ਾਮਪਲ ਦੇਣਾ, 1.5 lakh ਦੀ ਗੱਡੀ ਹੈ, ਜੇਕਰ ਉਹ ਗੱਡੀ ਆਪਣੇ ਆਫਿਸ ਦੀ ਪਾਰਕਿੰਗ 'ਚ ਨਹੀਂ ਖੜਾ ਰਹੇ ਜਾਂ ਆਪਣੇ ਆਫਿਸ 'ਚ ਨਹੀਂ ਖੜਾ ਰਹੇ, ਆਪਣੇ ਗਰਾਜ 'ਚ ਖੜਾ ਰਹੇ ਸ਼ਾਮੀ ਜਾ ਕੇ, ਆਟੋਮੈਟਿਕਲੀ ਇੰਪਲੀਕੇਟ ਕਰਦਾ ATO FBT ਔਰ $29,500 ਦਾ ਸਾਲਾਨਾ ਟੈਕਸ ਦੇਣਾ ਪੈਂਦਾ। FBT ਦਾ ਟੈਕਸ ਰੇਟ ਹੁੰਦਾ 47%। ਆਪਣੀ ਕਮਿਊਨਿਟੀ 'ਚ ਇਸ ਚੀਜ਼ ਦਾ ਪਤਾ ਹੀ ਨਹੀਂ ਹੈਗਾ, ਉਹ ਸਿੰਪਲੀ ਇਹ ਕਹਿੰਦੇ ਨੇ ਕਿ ਬਈ ਗੱਡੀ ਲੈ ਲੈਣੇ ਟੈਕਸ ਘੱਟ ਹੋ ਜਾਏਗਾ। ਡੈਫੀਨੇਟਲੀ ਦੇਰ ਇਜ਼ ਅ ਵੇ, ਡੈਫੀਨੇਟਲੀ, ਬਟ ਮੇਕ ਸ਼ੋਰ ਕਰੋ ਕਿ ਤੁਹਾਡੀ ਜਿਹੜੀ ਗੱਡੀ ਹੈ ਉਹ ਬਿਜ਼ਨਸ ਯੂਜ਼ ਲਈ ਹੋਏ। ਜੇਕਰ ਉਹ ਬਿਜ਼ਨਸ ਯੂਜ਼ ਲਈ ਨਹੀਂ ਹੈਗੀ, ਪਰਸਨਲ ਬਿਜ਼ਨਸ ਹੈ, ਮੇਕ ਸ਼ੋਰ ਉਹਨੂੰ ਅੱਡ ਤੁਸੀਂ ਕਰੋ ਔਰ ਉਹਦੀ ਇੱਕ ਪ੍ਰੋਪਰ ਲੋਗ ਬੁੱਕ ਬਣਦੀ ਹੈ, ਐਂਡ ਉਹਦੇ ਅਕੋਰਡਿੰਗਲੀ ਤੁਸੀਂ ਉਹਨੂੰ ਕਲੇਮ ਕਰ ਸਕਦੇ ਹੋ, ਚਾਹੇ ਉਹਦੀ GST ਹੈ, ਚਾਹੇ ਉਹਦੀ ਵਾਰੰਟੀ ਹੈ।
ਸੋ ਇਸ ਤੋਂ ਬਾਅਦ ਇਹ ਸਵਾਲ ਪੁੱਛਿਆ ਫਿਰ ਜਾਏਗਾ ਇਹਨਾਂ ਬਿਜ਼ਨਸ ਓਨਰਸ ਦੇ ਵੱਲੋਂ ਕਿ ਹਾਂ ATO ਨੂੰ ਪਤਾ ਕਿਵੇਂ ਲੱਗੇਗਾ ਕਿ ਮੈਂ ਗੱਡੀ ਚਾਹੇ ਘਰ ਖੜਾਈ ਹੈ ਜਾਂ ਫਿਰ ਆਫਿਸ ਦੇ ਵਿੱਚ ਹੈ।
ਦੇਖੋ ਜੀ, ਐਟ ਦੀ ਐਂਡ ਆਫ ਦ ਡੇ ਜਿਸਲੇ ਤੁਸੀਂ ਆਪਣਾ ਬਿਜ਼ਨਸ ਰਜਿਸਟਰ ਕਰਦੇ ਹੋ, ਉਹਦੀ ਐਡਰੈਸ ਤੁਸੀਂ ਪਾਇਆ ਹੁੰਦਾ, ਉਹ ਉੱਥੇ ਪਾਰਕਿੰਗ ਫੈਸਿਲਿਟੀ ਅਵੇਲੇਬਲ ਹੈਗੀ ਹੈ ਕਿ ਨਹੀਂ ਹੈਗੀ, ਜਿਸਲੇ ਤੁਸੀਂ ਗੱਡੀ ਦਾ ਇੰਸ਼ੋਰੈਂਸ ਕਰਦੇ ਹੋ, ਤੁਸੀਂ ਉਹਨਾਂ ਨੂੰ ਰਿਪੋਰਟ ਕਰਦੇ ਹੋ ਕਿ ਗੱਡੀ ਕਿੱਥੇ ਖੜੀ ਹੁੰਦੀ ਹੈ, ਉਹ ਵੀ ਇੱਕ ਕਾਰਨ ਹੁੰਦਾ। ਤੁਸੀਂ ਐਟ ਦੀ ਐਂਡ ਆਫ ਦ ਡੇ ਆਲ ਦੀਜ਼ ਪ੍ਰਾਈਵੇਟ ਔਰਗਨਾਈਜੇਸ਼ਨ ਰਿਪੋਰਟ ਕਰ ਰਹੀ ਹੈ ATO ਨੂੰ, ਚਾਹੇ ਉਹ ਊਬਰ ਹੈ, ਚਾਹੇ ਉਹ ਇੰਸ਼ੋਰੈਂਸ ਕੰਪਨੀਜ਼ ਨੇ, ਚਾਹੇ ਉਹ ਕੋਈ ਵੀ ਹੈਗਾ, ਉਹ ਰਿਪੋਰਟ ਕਰਦੀ ਹੈ ATO ਨੂੰ। ਸੋ ਇਟਸ ਹਾਈ ਟਾਈਮ ਸਾਨੂੰ ਆਪਣੀ ਅਪਰੋਚ ਚੇਂਜ ਕਰਨੀ ਚਾਹੀਦੀ ਹੈ, ਸਾਨੂੰ ਲੀਨੀਅੰਸੀ ਨਾਲ ਕੰਮ ਨਹੀਂ ਚੱਲਣਾ, ਵੀ ਹੈਵ ਟੂ ਮੇਕ ਸ਼ੋਰ ਕਿ ਸਾਡੇ ਕੋਲ ਪ੍ਰੋਪਰ ਐਵੀਡੈਂਸ ਹੋਣ, ਜਸਟੀਫਿਕੇਸ਼ਨ ਹੋਣ। ਟੈਕਸੇਸ਼ਨ ਇਜ਼ ਆਲਵੇਜ਼ ਅਬਾਊਟ ਜਸਟੀਫਿਕੇਸ਼ਨ, ਜੇ ਤੁਸੀਂ ਪ੍ਰੋਪਰ ਜਸਟੀਫਿਕੇਸ਼ਨ ਦਿੰਦੇ ਹੋ ਯੂ ਕੈਨ ਵਿਨ ਐਨੀਥਿੰਗ, ਬਟ ਜੇ ਤੁਹਾਡੇ ਕੋਲ ਜਸਟੀਫਿਕੇਸ਼ਨ ਨਹੀਂ ਹੈਗੀ, ਆਈ ਐਮ ਸੋ ਸੋਰੀ, ਤੁਹਾਨੂੰ ਡੈਫੀਨੇਟਲੀ ਚੀਜ਼ਾਂ ਸਹੀ ਕਰਨੀਆਂ ਪੈਣੀਆਂ।
ਸੋ ਆਡਿਟ ਰਿਸਕ ਤੋਂ ਕਿਵੇਂ ਬਚਿਆ ਜਾ ਸਕੇ, ਕਿਵੇਂ ਅਵੋਇਡ ਕੀਤੇ ਜਾਣ?
ਬਿਲਕੁਲ, ਆਡਿਟ ਪਿਛਲੇ 8-9 ਮਹੀਨੇ 'ਚ ਦੇਖਿਆ ਬਹੁਤ ਜ਼ਿਆਦਾ ਤਾਦਾਦ 'ਤੇ ਆਡਿਟ ਆ ਰਹੇ ਨੇ, ਉਹਦਾ ਮੇਜਰ ਕਾਰਨ ਵੀ ਹੈਗਾ ਕਿ ATO ने AI sort of adaption ਕੀਤੀ ਹੋਈ ਹੈ ਜਿਹਦੇ ਕਾਰਨ ਦੇ ਹੈਵ ਮੋਰ ਪਾਵਰ ਨਾਓ ਕਿ ਉਹ ਚੀਜ਼ਾਂ ਦੇਖ ਸਕਦਾ ਬੈਟਰਲੀ ਬੈਟਰ ਐਫੀਸ਼ੈਂਟਲੀ ਮੈਨੇਜ ਕਰ ਰਿਹਾ ਅਤੇ ਜੇਕਰ ਗੱਲ ਕੀਤਾ ਜਾਏ ATO ਦੇ ਆਡਿਟ ਤੋਂ ਕਿਵੇਂ ਬਚਿਆ ਜਾ ਸਕਦਾ ਜਾਂ ਕਿਵੇਂ ਉਹਨੂੰ ਸੰਭਾਲਿਆ ਜਾ ਸਕਦਾ ਤੁਸੀਂ ਆਪਣੀ ਰਿਕਾਰਡ ਕੀਪਿੰਗ ਜਿਹੜੀ ਹੈਗੀ ਨਾ ਦਰੁਸਤ ਕਰੋ ਜੇ ਤੁਹਾਡੇ ਕੋਲ ਰਿਸਿਪਟਸ ਹੈਗੀਆਂ ਜੇ ਮੰਨ ਲਓ ਤੁਸੀਂ ਰਿਸਿਪਟ ਗੁੰਮ ਵੀ ਕਰ ਬੈਠੇ ਹੋ ਤੁਹਾਡੇ ਕੋਲ ਬੈਂਕ ਸਟੇਟਮੈਂਟ 'ਚ ਉਹਦੀ ਜਸਟੀਫਿਕੇਸ਼ਨ ਹੋਣੀ ਚਾਹੀਦੀ ਹੈ ਜੇ ਤੁਸੀਂ ਉਹਨੂੰ ਕੈਸ਼ 'ਚ ਵੀ ਪਰਚੇਸ ਕੀਤਾ ਤੁਹਾਡੇ ਕੋਲ ਉਹਦੀ ਵੀ ਜਸਟੀਫਿਕੇਸ਼ਨ ਹੋਣੀ ਚਾਹੀਦੀ ਹੈ ਅਗੇਨ ਮੈਂ ਉਹੀ ਕਹਾਂਗਾ ਟੈਕਸੇਸ਼ਨ ਇਜ਼ ਆਲ ਅਬਾਊਟ ਜਸਟੀਫਿਕੇਸ਼ਨ ਜੇ ਤੁਹਾਡਾ ਅਕਾਊਂਟੈਂਟ ਵਧੀਆ ਜਾਂ ਪ੍ਰੋਪਰ ਰਿਪੋਰਟ ਕਰ ਰਿਹਾ ਵਧੀਆ ਤਰੀਕੇ ਨਾਲ ਆਡਿਟ ਦਾ ਰਿਸਪੋਂਸ ਕਰ ਰਿਹਾ ਯੂ ਕੈਨ ਵਿਨ ਦੈਟ ਆਡਿਟ ਐਸ ਵੈਲ
ਸੋ ਹਾਲ ਹੀ ਦੇ ਵਿੱਚ ATO ਨੇ ਕੁਝ ਫਨੀ ਫਨੀ ਦੱਸੇ ਸੀ ਐਕਸਕਿਊਜ਼ ਜੋ ਲੋਕੀ ਟੈਕਸ ਰਿਟਰਨ ਕਰਵਾਉਣ ਲੱਗੇ ਦੱਸਦੇ ਨੇ ਕਿ ਮੇਰੇ ਇਹ ਖਰਚੇ ਹੋ ਗਏ ਮੇਰੇ ਕੱਪੜੇ ਪ੍ਰੈਸ ਕਰਨ ਵਾਲੇ ਖਰਚੇ ਸੀ
ਕਰੈਕਟ
ਸੋ ਤੁਹਾਡੇ ਕੋਲ ਹੈ ਕੋਈ ਇਦਾਂ ਦੇ ਐਕਸਕਿਊਜ਼ ਜੋ ਲੋਕ ਦੱਸਦੇ ਨੇ ਜਾਂ ਕਹਿੰਦੇ ਨੇ ਕਿ ਇਹ ਪਾ ਦਿਓ ਖਰਚਾ ਇਹ ਪਾ ਦਿਓ
ਦੇਖੋ ਜੀ ਬਹੁਤ ਇਦਾਂ ਦੇ ਫਨੀ ਆਉਂਦੇ ਨੇ ਬਹੁਤ ਵਾਰ ਲੋਕਾਂ ਨੂੰ ਇਹ ਕਨਫਿਊਜ਼ਨ ਹੁੰਦੀ ਹੈ ਕਿ ਜਿਹੜੀ ਉਹਨਾਂ ਦੀ ਟਿਊਸ਼ਨ ਫੀਸ ਹੈ ਇੰਟਰਨੈਸ਼ਨਲ ਸਟੂਡੈਂਟਸ ਨੂੰ ਬਹੁਤ ਵਾਰ ਕਨਫਿਊਜ਼ਨ ਹੁੰਦੀ ਕਿ ਜਿਹੜੀ ਉਹਨਾਂ ਦੀ ਟਿਊਸ਼ਨ ਫੀਸ ਹੈ ਉਹ ਇਹ ਟੈਕਸ 'ਚ ਕਲੇਮ ਕਰ ਸਕਦੇ ਨੇ ਜਾਂ ਜਿਹੜਾ ਉਹਨਾਂ ਦਾ ਰੈਂਟ ਹੈ ਉਹ ਕਲੇਮ ਕਰ ਸਕਦੇ ਨੇ ਬਟ ਦਿਸ ਇਜ਼ ਆਲ ਮਿਸਕਨਸੈਪਸ਼ਨ ਮਿਥ ਹੈ ਐਂਡ ਉਸ ਤੋਂ ਵੀ ਵੱਡਾ ਮਿਥ ਇਹ ਹੁੰਦਾ ਕਿ ਉਹਨਾਂ ਦਾ ਜਿਹੜਾ ਪਹਿਲਾ ਟੈਕਸ ਰਿਫੰਡ ਉਹ ਪੂਰਾ ਵਾਪਸ ਆਉਂਦਾ ਸਭ ਤੋਂ ਮੇਜਰ ਮਿਥ ਇਹ ਦੇਖਿਆ ਗਿਆ ਮੇਰੇ ਹੋਲ 10 ਈਅਰ ਦੇ ਕਰੀਅਰ 'ਚ ਕਿ ਤੁਹਾਡਾ ਜਿਹੜਾ ਰਿਫੰਡ ਪਹਿਲਾਂ ਵਾਲਾ ਉਹ ਪੂਰਾ ਵਾਪਸ ਆਉਂਦਾ ਬਟ ਕਿ ਜਦਕਿ ਇੱਦਾਂ ਨਹੀਂ ਹੁੰਦਾ ਉਹਦਾ ਇੱਕ ਕਾਰਨ ਹੈਗਾ ਕਿਉਂ ਪੂਰਾ ਆਉਂਦਾ ਉਹ ਵੀ ਮੈਂ ਤੁਹਾਨੂੰ ਦੱਸਦਾ ਉਹਦਾ ਕਾਰਨ ਇਹ ਹੈਗਾ ਕਿ ਜਿਹੜਾ ਇੰਟਰਨੈਸ਼ਨਲ ਸਟੂਡੈਂਟ ਮੋਸਟਲੀ ਫਰਵਰੀ ਦੇ ਮਹੀਨੇ ਆਸਟ੍ਰੇਲੀਆ ਲੈਂਡ ਕਰਦਾ ਹੁਣ ਜਿਵੇਂ ਫਰਵਰੀ 'ਚ ਉਹ ਆਉਂਦਾ ਇੱਕ ਅੱਧਾ ਮਹੀਨਾ ਉਹਨੂੰ ਜੋਬ ਲੱਭਣ 'ਚ ਟਾਈਮ ਲੱਗ ਜਾਂਦਾ ਉਹ ਸਟਾਰਟ ਕਰਦਾ ਮਾਰਚ ਅਪ੍ਰੈਲ 'ਚ ਜੋਬ ਉਹ 2 ਕੁ ਮਹੀਨੇ ਕੰਮ ਕਰਦਾ ਜੂਨ 'ਚ ਫਾਈਨੈਂਸ਼ੀਅਲ ਈਅਰ ਖਤਮ ਹੋ ਜਾਂਦਾ ਉਹਦੀ ਟੈਕਸੇਬਲ ਇਨਕਮ 18-19 ਹਜ਼ਾਰ ਜਾਂ 20 ਹਜ਼ਾਰ ਤੋਂ ਥੱਲੇ ਹੁੰਦੀ ਹੈ ਇਸ ਕਰਕੇ ਉਹਨੂੰ ਪੂਰਾ ਦਾ ਪੂਰਾ ਰਿਫੰਡ ਆ ਜਾਂਦਾ ਉਹ ਇੱਕ ਚੱਲਣ ਬਣਿਆ ਹੋਇਆ ਕਿ ਲੋਕ ਕਹਿੰਦੇ ਕਿ ਬਈ ਸਾਡਾ ਪੂਰਾ ਦਾ ਪੂਰਾ ਰਿਫੰਡ ਪਹਿਲਾਂ ਵਾਪਸ ਆ ਜਾਂਦਾ ਸੋ ਇਹ ਵੀ ਇੱਕ ਬਹੁਤ ਵੱਡਾ ਮਿਥ ਹੈ ਬਟ ਹਾਂ ਬਹੁਤ ਵਾਰ ਇੱਦਾਂ ਦੇਖਣ ਨੂੰ ਮਿਲਿਆ ਕਿ ਲਗਜ਼ਰੀ ਬੈਗਸ ਯੂ ਨੋ ਲਗਜ਼ਰੀ ਵਾਚਿਸ ਦੇ ਟਰਾਈ ਟੂ ਕਿ ਆਪਾਂ ਇਹਨੂੰ ਟੈਕਸ 'ਚ ਕਲੇਮ ਕਰ ਸਕਦੇ ਹਾਂ ਬਟ ਇੱਦਾਂ ਨਹੀਂ ਹੁੰਦਾ ਉਹਦੀ ਇੱਕ ਸਪੈਸੀਫਿਕੇਸ਼ਨ ਹੁੰਦੀ ਹੈ ਜੇਕਰ ਤੁਸੀਂ ਬੈਗ ਇਸਤੇਮਾਲ ਕਰ ਰਹੇ ਹੋ ਮੇਕ ਸ਼ੋਰ ਉਹ ਬੈਗ ਦਾ A4 ਸਾਈਜ਼ ਪੇਪਰ ਉਹਦੇ 'ਚ ਆਉਣਾ ਚਾਹੀਦਾ ਲੈਪਟੋਪ ਵਾਸਤੇ ਯੂਜ਼ ਹੋਣਾ ਚਾਹੀਦਾ ਬਟ ਇਹ ਨਹੀਂ ਕਿ ਤੁਸੀਂ ਪਰਾਡਾ ਦਾ ਬੈਗ ਲੈ ਲਓ ਗੁੱਚੀ ਦਾ ਬ੍ਰੈਡ ਬੈਗ ਲੈ ਲਓ ਜਾਂ ਐਲਵੀ ਦੇ ਲਓ ਨੋ ਇਟ ਹੈਜ਼ ਟੂ ਬੀ ਅ ਨੋਰਮਲ ਬੈਗ ਵਿਦ ਇਨ ਦਰ ਲਿਮਿਟ ਵਿਦ ਇਨ ਦਰ ਰੇਂਜ ਤੁਸੀਂ ਉਹ ਲੈ ਸਕਦੇ ਹੋ
ਪਰ ਇਹ ਵੀ ਹੋ ਸਕਦਾ ਕਿ ਬਹੁਤ ਸਾਰੇ ਜੋ ਬਿਜ਼ਨਸ ਓਨਰਸ ਨੇ ਜਾਂ ਫਿਰ ਬਹੁਤ ਵੱਡੀਆਂ ਵੱਡੀਆਂ ਬਿਜ਼ਨਸ ਪਾਰਟੀਜ਼ ਹੁੰਦੀਆਂ ਨੇ ਉਹਦੇ ਵਾਸਤੇ ਸੱਜ ਧੱਜ ਕੇ ਜਾਣਾ ਪੈਂਦਾ ਸੋ ਪੌਸ਼ ਕੱਪੜੇ ਪਾਉਣੇ ਨੇ ਕਿ ਉਹ ਕਲੇਮ ਕਰ ਸਕਦੇ ਆ
ਨਹੀਂ ਬਿਲਕੁਲ ਨਹੀਂ ਕਰ ਸਕਦੇ ਇਹ ਜ਼ਿਆਦਾਤਰ ਦੇਖਿਆ ਗਿਆ ਆਪਣੇ ਸਾਡੇ ਕੋਲ ਰੀਅਲ ਸਟੇਟ ਦੇ ਭੈਣ ਭਰਾ ਚੱਲੇ ਆਉਂਦੇ ਨੇ ਦੇ ਡੂ ਦ ਟੈਕਸ ਰਿਟਰਨਸ ਅਤੇ ਉਹ ਕਹਿੰਦੇ ਨੇ ਭਾਅ ਜੀ ਸਾਨੂੰ ਵਧੀਆ ਤਰੀਕੇ ਨਾਲ ਪ੍ਰਜੈਂਟ ਹੋਣਾ ਪੈਂਦਾ ਅਨਫੋਰਚੁਨੇਟਲੀ ਉਹ ਚੀਜ਼ਾਂ ਨਹੀਂ ਕਲੇਮ ਕਰ ਸਕਦੇ ਯੂ ਵੋਂਟ ਬਿਲੀਵ ਦੈਟ ਪੁਨੀਤ ਵੀਰੇ ਕਿ ਇੱਕ ਵੇਟਰਸ ਹੈ ਉਹ ਅਗਰ ਬਲੈਕ ਕਲਰ ਦੀ ਟਰਾਊਜ਼ਰ ਪਾ ਰਹੀ ਹੈ ਸ਼ੀ ਕਾਂਟ ਕਲੇਮ ਦੈਟ ਐਜ਼ ਵੈਲ ਵਾਈਟ ਕਲਰ ਦੀ ਸ਼ਰਟ ਪਾ ਰਹੀ ਉਹ ਵੀ ਨਹੀਂ ਕਲੇਮ ਕਰ ਸਕਦੀ ਤੁਸੀਂ ਕਲੇਮ ਉਹੀ ਕਰ ਸਕਦੇ ਜੇ ਉਹਦੇ 'ਤੇ ਲੋਗੋ ਇੰਬਰਾਇਡਰਡ ਹੈ ਜਾਂ ਲੋਗੋ ਬਣਿਆ ਹੋਇਆ ਤੁਸੀਂ ਡੈਫੀਨੇਟਲੀ ਕਲੇਮ ਕਰ ਸਕਦੇ ਜੇ ਮੰਨ ਲਓ ਇੱਕ ਤੁਸੀਂ ਬਲੇਜ਼ਰ ਪਾਇਆ ਹੈ ਉਸ ਬਲੇਜ਼ਰ ਦੇ ਉੱਪਰ ਤੁਸੀਂ ਇੰਬਰਾਇਡਰਡ ਕਰਕੇ ਤੁਹਾਡਾ ਕੰਪਨੀ ਦਾ ਲੋਗੋ ਹੈਗਾ ਤੁਸੀਂ ਡੈਫੀਨੇਟਲੀ ਉਹਦੀ ਉਹ ਚੀਜ਼ ਕਲੇਮ ਕਰ ਸਕਦੇ ਹੋ ਬਿਕੋਜ਼ ਯੂ ਹੈਵ ਪੇਡ ਫੋਰ ਇਟ ਬਟ ਅਗਰ ਉਹ ਪਲੇਨ ਨੋਰਮਲ ਬਲੇਜ਼ਰਸ ਨੇ $700 ਦਾ ਪੋਲੀਟਿਕਸ ਤੋਂ $800 ਦਾ ਲਿੱਤਾ ਜਾਂ $500 ਦਾ ਲਿੱਤਾ ਅਨਫੋਰਚੁਨੇਟਲੀ ਤੁਸੀਂ ਨਹੀਂ ਕਲੇਮ ਕਰ ਸਕਦੇ ਨਹੀਂ ਖੇਡ ਸਕਦੇ ਬਟ ਹਾਂ ਯੈਸ ਅਗਰ ਤੁਹਾਡੀ ਲਾਂਡਰੀ ਦੇ ਐਕਸਪੈਂਸਿਸ ਹੋ ਰਹੇ ਨੇ ਐਂਡ ਤੁਸੀਂ ਉਹ ਯੂਜ਼ ਕਰ ਰਹੇ ਹੋ ਡੈਫੀਨੇਟਲੀ ਉਹ ਚੀਜ਼ਾਂ ਕਲੇਮ ਹੋ ਸਕਦੀਆਂ ਬਟ ਅਗੇਨ ਉਹ ਤੁਹਾਨੂੰ ਇਹ ਦੇਖਣਾ ਕਿ ਹਾਂ ਬਈ ਉਹ ਕੰਪਲਸਰੀ ਵਰਕ ਯੂਨੀਫਾਰਮ ਹੈਗੀ ਹੈ ਜਾਂ ਫਿਰ ਉਹ ਆਕੂਪੇਸ਼ਨਲ ਸਪੈਸੀਫਿਕ ਯੂਨੀਫਾਰਮ ਹੈਗੀ ਹੈ ਕਿ ਨਹੀਂ
ਜੀ ਬਹੁਤ ਬਹੁਤ ਸ਼ੁਕਰੀਆ ਪੁਨੀਤ ਜੀ ਇਸ ਸਾਰੀ ਜਾਣਕਾਰੀ ਵਾਸਤੇ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਆਮ ਭਾਸ਼ਾ ਦੇ ਵਿੱਚ ਇਹ ਸਾਰੀ ਜਾਣਕਾਰੀ ਦਿੱਤੀ ਹੈ ਸੋ ਬਹੁਤ ਚੰਗਾ ਲੱਗਾ ਜਾਂਦੇ ਜਾਂਦੇ ਕੋਈ ਭਾਈਚਾਰੇ ਨੂੰ ਸੁਨੇਹਾ ਇਸੇ ਬਾਰੇ
ਜਸਟ ਬੀ ਵੈਰੀ ਐਕਟਿਵ ATO ਕਾਫੀ ਐਕਟਿਵ ਹੋਇਆ ਪਿਛਲੇ 8-9 ਮਹੀਨੇ ਤੋਂ ਇਹ ਟੈਕਸ ਸੀਜ਼ਨ ਬਹੁਤ ਹੀ ਇੰਪੋਰਟੈਂਟ ਹੋਏਗਾ ਅਕਾਊਂਟੈਂਟਸ ਲਈ ਵੀ ਔਰ ਜਿਹੜੇ ਉਹਨਾਂ ਦੇ ਕਲਾਇੰਟਸ ਲਈ ਵੀ ਕਿਉਂਕਿ ਆਡਿਟ ਬਹੁਤ ਜ਼ਿਆਦਾ ਤਦਾਦ 'ਚ ਆਉਣ ਵਾਲੇ ਨੇ ਜੇਕਰ ਤੁਸੀਂ ਪ੍ਰਿਪੇਅਰ ਨਹੀਂ ਹੁੰਦੇ ਮੇਕ ਸ਼ੋਰ ਕਰੋ ਕਿ ਤੁਸੀਂ ਉਹੀ ਚੀਜ਼ ਕਲੇਮ ਕਰੋ ਜਿਹਦੀ ਤੁਹਾਡੇ ਰਿਸਿਪਟ ਹੈਗੀ ਹੈ ਜਾਂ ਜਿਹਦੀ ਤੁਸੀਂ ਜਸਟੀਫਿਕੇਸ਼ਨ ਦੇ ਸਕਦੇ ਹੋ ਇਰਰੈਲੇਵੈਂਟ ਚੀਜ਼ ਤੁਸੀਂ ਕਲੇਮ ਨਾ ਕਰੋ ਦੈਟ ਇਜ਼ ਮਾਈ ਆਲ ਸੁਜੈਸ਼ਨ ਟੂ ਐਵਰੀਵਨ ਇਨ ਦ ਕਮਿਊਨਿਟੀ
ਜੀ ਬਹੁਤ ਬਹੁਤ ਸ਼ੁਕਰੀਆ ਜੀ ਸੋ ਇਹ ਸਨ ਪੁਨੀਤ ਸਿੰਘ ਜੀ ਅਕਾਊਂਟੈਂਟ ਸੋ ਆਸ ਕਰਦੇ ਹਾਂ ਇਹ ਗੱਲਬਾਤ ਤੁਹਾਨੂੰ ਚੰਗੀ ਲੱਗੀ ਹੋਏਗੀ ਪੁਨੀਤ ਢਿੰਗਰਾ ਲੈਂਦਾ ਹੈ ਤੁਹਾਡੇ ਕੋਲੋਂ ਇਜਾਜ਼ਤ ਜੁੜੇ ਰਹੋ ਤੇ ਸੁਣਦੇ ਰਹੋ SBS ਪੰਜਾਬੀ ਬਹੁਤ ਬਹੁਤ ਧੰਨਵਾਦ
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ